You're with SBS Radio. Find more great stories in your language at sbs.com.au.
ਜਿਨ੍ਹਾਂ ਦਿਨਾਂ ਦੌਰਾਨ ਵਿਕਟੋਰੀਆ ਵਿੱਚ ਜੰਗਲੀ ਅੱਗਾਂ ਦਾ ਸੰਕਟ ਆਪਣੇ ਸਿਖਰ 'ਤੇ ਸੀ, ਜਿਸ ਦੇ ਨਾਲ ਹਜ਼ਾਰਾਂ ਹੀ ਲੋਕਾਂ ਦੇ ਜੀਵਨ 'ਤੇ, ਘਰਾਂ 'ਤੇ, ਰੁਜ਼ਗਾਰ 'ਤੇ ਡੂੰਘਾ ਅਸਰ ਹੋਇਆ, ਉਸੇ ਦੌਰਾਨ ਮਨੁੱਖਤਾ ਦੀਆਂ ਬੇਹੱਦ ਖੂਬਸੂਰਤ ਮਿਸਾਲਾਂ ਵੀ ਸਾਹਮਣੇ ਆਈਆਂ। ਨਿਸਵਾਰਥ ਸੇਵਾ ਭਾਵ, ਮਨੁੱਖਤਾ ਦਾ ਭਲਾ ਮੰਗਦੇ ਕੇਵਲ ਇੱਕ ਦੂਜੇ ਦੀ ਮਦਦ ਦੇ ਲਈ ਕੀਤੇ ਸ਼ਲਾਘਾਯੋਗ ਕੰਮ ਕਈ ਲੋਕਾਂ ਨੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਕੀਤੇ, ਜਿਨ੍ਹਾਂ ਵਿੱਚ ਆਸਟ੍ਰੇਲੀਆ ਦੇ ਬਹੁਤ ਸੱਭਿਆਚਾਰਕ ਭਾਈਚਾਰੇ ਨੇ ਮੂਹਰੇ ਹੋ ਜ਼ਿੰਮੇਵਾਰੀ ਮੋਢਿਆਂ 'ਤੇ ਚੁੱਕੀ। ਮੈਂ ਹਾਂ ਸ਼ਮਸ਼ੇਰ ਕੈਂਥ, ਅਤੇ ਅੱਜ ਗੱਲ ਕਰਾਂਗੇ ਸੇਵਾਦਾਰਾਂ ਦੇ ਉਸ ਜਥੇ ਦੀ ਜੋ ਆਪਣੇ ਕੰਮਕਾਰ, ਘਰਬਾਰ, ਕਾਰੋਬਾਰ ਛੱਡ ਇੱਕ ਨਹੀਂ, ਦੋ ਨਹੀਂ, ਬਲਕਿ ਪੂਰੇ 16 ਦਿਨਾਂ ਤੱਕ ਵਿਕਟੋਰੀਆ ਦੇ ਈਸਟ ਗਿਪਸਲੈਂਡ ਇਲਾਕੇ ਵਿੱਚ ਲੱਗੀ ਜੰਗਲੀ ਅੱਗ ਤੋਂ ਪੀੜਤ ਲੋਕਾਂ ਦੀ ਸੇਵਾ ਲਈ ਉੱਥੇ ਹੀ ਰੁਕੇ ਰਹੇ। ਮੇਰੇ ਨਾਲ ਟੈਲੀਫੋਨ ਰਾਹੀਂ ਸਾਂਝ ਪਾਈ ਹੈ ਸਿੱਖ ਵਲੰਟੀਅਰ ਆਸਟ੍ਰੇਲੀਆ ਦੇ ਮਨਪ੍ਰੀਤ ਸਿੰਘ ਨੇ, ਜੋ ਆਪਣੇ ਹੋਰਨਾਂ ਵਲੰਟੀਅਰ ਸਾਥੀਆਂ ਦੇ ਨਾਲ ਬੈਂਸਡੇਲ ਵਿੱਚ 30 ਦਸੰਬਰ ਤੋਂ 14 ਜਨਵਰੀ ਤੱਕ ਰੁਕੇ ਅਤੇ ਲੋੜਵੰਦਾਂ ਤੱਕ ਲੰਗਰ ਪਾਣੀ ਦੀ ਸੇਵਾ ਪਹੁੰਚਾਉਂਦੇ ਰਹੇ। ਸਭ ਤੋਂ ਪਹਿਲਾਂ ਦੱਸੋ ਮਨਪ੍ਰੀਤ, ਤੁਸੀਂ 16 ਦਿਨ ਤੱਕ ਬੈਂਸਡੇਲ ਦੇ ਵਿੱਚ ਰਹੇ, ਈਸਟ ਗਿਪਸਲੈਂਡ ਦੇ ਏਰੀਏ ਤੋਂ ਜਿਹੜੇ ਲੋਕ ਅੱਗ ਤੋਂ ਪ੍ਰਭਾਵਿਤ ਸੀ ਉਹ ਉੱਥੇ ਆ ਕੇ ਰੁਕੇ ਹੋਏ ਸੀਗੇ, ਅਤੇ ਉਹਨਾਂ 16 ਦਿਨਾਂ ਦੌਰਾਨ ਹਾਲਾਂਕਿ ਕਈ ਵਾਲੰਟੀਅਰ ਉੱਥੇ ਰੋਟੇਟ ਹੁੰਦੇ ਰਹੇ ਹੈ ਪਰ ਕੁਛ ਇੱਕ ਉੱਥੇ ਰੁਕੇ ਵੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਦਾ ਲੱਗਿਆ ਉਸ ਉੱਥੇ ਤੁਸੀਂ ਰਹਿ ਕੇ ਜਿਹੜਾ ਕੰਮ ਕੀਤਾ ਉੱਥੇ, ਲੋਕਾਂ ਦੀ ਸੇਵਾ ਕੀਤੀ ਹੈ, ਉਸ ਫੀਲਿੰਗ ਬਾਰੇ ਦੱਸੋ ਸਭ ਤੋਂ ਪਹਿਲਾਂ।
ਆਪਾਂ ਉੱਥੇ ਇੰਨੀ ਦੇਰ ਸੋਚ ਕੇ ਨਹੀਂ ਗਏ ਸੀ ਕਿ ਇੰਨੀ ਦੇਰ ਰਹਿਣਾ ਹੈ, ਪਰ ਸਿਚੁਏਸ਼ਨ ਇੱਦਾਂ ਦੀ ਬਣਦੀ ਗਈ ਤੇ ਡੇ ਬਾਈ ਡੇ ਉੱਥੇ ਲੋਕੀ ਵੱਧਦੇ ਗਏ ਤੇ ਅਸੀਂ ਉੱਥੇ ਸੋਚਿਆ ਕਿ ਹੁਣ ਇੱਥੇ ਰਹਿ ਕੇ ਥੋੜਾ ਸਮਾਂ ਅਸੀਂ ਸੇਵਾ ਕਰੀਏ ਸਾਰਿਆਂ ਦੀ। ਤੇ ਉਹ ਲੋਕੀ ਜਿੱਦਾਂ ਅਸੀਂ ਜਿੱਦਾਂ ਕੰਟਰੀ ਸਾਈਡ ਵਾਲੇ ਲੋਕਾਂ ਨਾਲ ਬਹੁਤਾ ਜਿਹੜੇ ਸਪੈਸ਼ਲੀ ਇੱਥੇ ਦੇ ਨਿਵਾਸੀ ਆ, ਸੋ ਉਹਨਾਂ ਨਾਲ ਕਦੇ ਵਾਹ ਨਹੀਂ ਇੰਨਾ ਜ਼ਿਆਦਾ ਪਿਆ ਸੀਗਾ, ਪਰ ਜਿੱਦਾਂ ਉਹ ਲੋਕੀ ਇੰਨਾ ਪਿਆਰ ਦੇਣਗੇ ਤੇ ਅਸੀਂ ਵੀ ਨਹੀਂ ਸੋਚਿਆ ਸੀਗਾ, ਸੋ ਉਹਨਾਂ ਦੇ ਪਿਆਰ ਨੇ ਸਾਨੂੰ ਇੰਨੀ ਦੇਰ ਉੱਥੇ ਰੱਖੀ ਰੱਖਿਆ ਤੇ ਸੋ ਸੇਵਾ ਕਰਕੇ ਤਾਂ ਉਹਨਾਂ ਦਾ ਸਾਨੂੰ ਆਪਣੇ ਆਪ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਮਤਲਬ ਉਹਨਾਂ ਨੇ ਵੀ ਸਾਨੂੰ ਬਹੁਤ ਪਿਆਰ ਦਿੱਤਾ।
ਇੰਨਾ ਸਮਾਂ ਉੱਥੇ ਤੁਸੀਂ ਬਿਤਾ ਸਕੇ, ਆਸਟ੍ਰੇਲੀਆ ਵਰਗੀ ਕੰਟਰੀ ਹੈ, ਹਰ ਕਿਸੇ ਦੀਆਂ ਨੌਕਰੀਆਂ ਹੁੰਦੀਆਂ ਨੇ, ਕੰਮਕਾਰ ਹੁੰਦੇ ਨੇ, ਘਰਾਂ ਦੇ ਬਿੱਲ ਦੇਣੇ ਹੁੰਦੇ ਨੇ, ਲੋਕਾਂ ਨੇ ਘਰਾਂ ਦੇ ਕਿਰਾਏ ਜਾਂ ਮੋਰਗੇਜ ਦੇਣੇ ਹੁੰਦੇ ਨੇ, ਅਤੇ 16 ਦਿਨ ਤੱਕ ਅੱਧੇ ਮਹੀਨੇ ਤੋਂ ਵੱਧ ਤੁਹਾਡੇ ਵਾਲੰਟੀਅਰਸ ਕਿੱਦਾਂ ਮਤਲਬ ਉੱਥੇ ਆਪਣਾ ਸਭ ਕੁਝ ਕੰਮਕਾਰ ਵਗੈਰਾ ਛੱਡ ਕੇ ਰਹਿ ਪਾਏ?
ਹੁਣ ਜਿੱਦਾਂ ਆਪਾਂ ਦੁੱਖ ਸੁੱਖ ਦੀ ਜਦੋਂ ਗੱਲ ਕਰਦੇ ਹਾਂ ਕਿ ਆਪਾਂ ਹਿਊਮੈਨਿਟੀ ਦੀ ਗੱਲ ਕਰਦੇ ਹਾਂ, ਮਲਟੀਕਲਚਰਲ ਦੀ ਗੱਲ ਕਰਦੇ, ਸੋ ਹਿਊਮੈਨਿਟੀ 'ਚ ਇਹੀ ਹੁੰਦਾ ਕਿ ਜਦੋਂ ਆਪਾਂ ਜਿੱਥੇ ਜਦੋਂ ਕਿਸੇ ਦੇ ਦੁੱਖ ਦੇ ਵਿੱਚ ਆਪਾਂ ਜੇ ਸ਼ਰੀਕ ਨਾ ਹੋ ਪਾਈਏ ਤਾਂ ਆਪਾਂ ਫਿਰ ਇਨਸਾਨ ਵੀ ਕਾਹਦੇ ਆ। ਸੋ ਹੁਣ ਉੱਥੇ ਦੇ ਜਿਹੜੇ ਲੋਕੀ ਆ ਤੇ ਉਹਨਾਂ ਦੇ ਬਿਜ਼ਨਸ ਵੀ ਗਏ ਆ, ਉਹ ਲੋਕਾਂ ਦੇ ਘਰ ਵੀ ਗਏ ਆ। ਹੁਣ ਅਸੀਂ ਕੱਲ੍ਹ ਵੀ ਉੱਥੇ ਗਏ ਸੀਗੇ ਤੇ ਕੁਛ, ਕਿਉਂਕਿ ਉੱਥੇ ਲੋਕਾਂ ਦੇ ਕਈਆਂ ਦੀਆਂ ਜਿਹੜੀਆਂ ਚੀਜ਼ਾਂ, ਕਈਆਂ ਦੇ ਘਰ ਵੀ ਇੰਸ਼ੋਰ ਨਹੀਂ ਸੀਗੇ, ਸੋ ਉਹਨਾਂ ਦੇ ਜਿੱਦਾਂ ਹੁਣ ਸਾਰੇ ਪੂਰਾ ਘਰ ਹੀ ਉੱਜੜ ਗਿਆ ਤੇ ਉਹ ਮਤਲਬ ਵਿਚਾਰੇ ਕਿੰਨੇ ਦੁਖੀ ਆ। ਸੋ ਅਸੀਂ ਜੇ ਥੋੜੇ ਦਿਨ ਚਲੋ ਕੰਮ ਆਪਣਾ ਛੱਡ ਵੀ ਦਿੱਤਾ ਤੇ ਮੈਨੂੰ ਲੱਗਦਾ ਨਹੀਂ ਸੀ ਕਿ ਸਾਨੂੰ ਕੁਛ ਇੱਦਾਂ ਦਾ ਘਾਟਾ ਪੈ ਚੱਲਣਾ ਜਿਹੜਾ ਪੂਰਾ ਨਹੀਂ ਹੋਣਾ, ਪਰ ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਉਹ ਚੀਜ਼ਾਂ ਦੇਖ ਕੇ ਸਾਨੂੰ ਫਿਰ ਇਹ ਲੱਗਾ ਕਿ ਨਹੀਂ, ਅਸੀਂ ਥੋੜਾ ਕੋਈ ਨਹੀਂ ਥੋੜਾ ਸਮਾਂ ਜੇ ਸਾਨੂੰ ਹੁਣ ਮਹਾਰਾਜ ਨੇ ਇਸ ਪਾਸੇ ਲਾਇਆ ਕਿ ਅਸੀਂ ਉਹ ਸੇਵਾ ਕਰ ਰਹੇ ਹਾਂ, ਉਸ ਕਾਬਲ ਬਣਾਇਆ ਤੇ ਅਸੀਂ ਥੋੜਾ ਸਮਾਂ ਲੈ ਲਈਏ ਔਫ ਤੇ ਉੱਥੇ ਜਾ ਕੇ ਸੇਵਾ ਕਰੀਏ ਰਹਿ ਕੇ ਜੀ।
ਤੇ ਹੁਣ ਥੋੜ੍ਹਾ ਜਿਹਾ ਮੈਨੂੰ ਇਹ ਦੱਸ ਦਿਓ ਸਾਰ ਕਿ ਕਿੰਨੇ ਕੁ ਲੋਕ ਜਿਹੜੇ ਸੀ ਰੋਜ਼ਾਨਾ ਜਿਨ੍ਹਾਂ ਨੂੰ ਤੁਸੀਂ ਉੱਥੇ ਖਾਣਾ ਬਣਾਉਂਦੇ ਸੀਗੇ, ਖਾਣਾ ਬਣਾਉਣ ਦੀ ਤਿਆਰੀ ਕਿੱਦਾਂ ਹੁੰਦੀ ਸੀਗੀ, ਕਿੰਨਾ ਕੁ ਟਾਈਮ ਤੁਹਾਡਾ ਲੱਗਦਾ ਸੀ ਪੂਰੇ ਦਿਨ ਵਿੱਚ ਇਸ ਕੰਮ ਦੇ ਉੱਤੇ?
ਜਦੋਂ ਅਸੀਂ 30 ਤਰੀਕ ਨੂੰ ਗਏ ਆ, ਉਹ ਪਹਿਲੇ 3-4 ਦਿਨ ਤਾਂ ਉੱਥੇ ਲੋਕੀ ਥੋੜੇ ਘੱਟ ਸੀਗੇ, ਜਿੱਦਾਂ 2-3 ਤਰੀਕ ਲੋਕਾਂ ਨੂੰ ਅਸੀਂ ਡੇਲੀ ਦਾ ਪ੍ਰਸ਼ਾਦਾ ਛਕਾਈਦਾ ਸੀ, ਪਰ ਜਦੋਂ 3-4 ਦਿਨਾਂ ਬਾਅਦ ਥੋੜਾ ਐਮਰਜੈਂਸ ਥੋੜਾ ਸਿਚੁਏਸ਼ਨ ਬਣਦੀ ਰਹੀ, ਅੱਗ ਜ਼ਿਆਦਾ ਵਧਣ ਦੇ ਚਾਂਸ, ਸਟੇਟ ਵੱਲੋਂ ਐਮਰਜੈਂਸੀ ਜਿੱਦਾਂ ਅਨਾਊਂਸ ਕੀਤਾ, ਸੋ ਉਦੋਂ ਫਿਰ ਬਾਅਦ ਵਿੱਚ ਅਸੀਂ ਤਕਰੀਬਨ ਜੀ 800 ਤੋਂ ਲੈ ਕੇ 1000 ਤੱਕ ਦਾ ਡੇਲੀ ਦਾ ਸਾਡਾ ਕੰਟੇਨਰ ਲੱਗਦਾ ਸੀਗਾ। ਸੋ ਉੱਥੇ ਬ੍ਰੇਨਸਟੇਲ ਨੇਬਰਹੁੱਡ ਹਾਊਸ ਸੀਗਾ ਤੇ ਉੱਥੇ ਹੀ ਸਾਰਾ ਖਾਣਾ ਤਿਆਰ ਹੁੰਦਾ ਸੀ, ਸੋ ਕੁਛ ਗਰੋਸਰੀ ਖਰੀਦਣ ਵਿੱਚ ਬਿਜ਼ੀ ਹੁੰਦੇ ਸੀ, ਕੁਛ ਬਣਾਉਣ ਵਿੱਚ 6-7 ਜਾਣੇ ਕਿਚਨ ਦੇ ਵਿੱਚ ਹੁੰਦੇ ਸੀ, 5-4 ਜਾਣੇ ਉੱਥੇ ਵਰਤਾਉਣ ਵਾਸਤੇ ਹੁੰਦੇ ਸੀ, ਸੋ ਲੋਕਲ ਵੀ ਲੋਕੀ ਸਾਡੀ ਹੈਲਪ ਕਰਦੇ ਸੀ ਆ ਕੇ ਕਿਚਨ ਵਿੱਚ ਸਾਡੇ ਨਾਲ ਜਿੱਦਾਂ ਉੱਥੇ ਹੈਲਪ ਕਰਵਾ ਦਿੰਦੇ ਸੀ ਕਟਿੰਗ ਵਗੈਰਾ ਦੀ ਜੀ।
ਸਵੇਰੇ ਸਾਜਰੇ ਕੰਮ ਸ਼ੁਰੂ ਹੋ ਜਾਂਦਾ ਸੀ
ਜੀ, 4:30 ਵਜੇ ਅਸੀਂ ਸ਼ੁਰੂ ਕਰਦੇ ਸੀ ਸਵੇਰ ਨੂੰ 4:30 AM, ਕਿਉਂਕਿ ਉੱਥੇ ਫਿਰ ਆਪਣਾ ਸਾਰਾ ਹੀ ਜਿਹੜਾ ਸੀਗਾ ਬ੍ਰੇਕਫਾਸਟ ਵੀ ਸਰਵ ਕਰੀਦਾ ਸੀ, 6:30 ਤੱਕ ਅਸੀਂ ਉੱਥੇ ਵੈਨ ਲੈ ਕੇ ਪਹੁੰਚ ਜਾਈਦਾ ਸੀ ਰਿਲੀਫ ਸੈਂਟਰ ਦੇ ਵਿੱਚ, ਤੇ ਉਸ ਤੋਂ ਬਾਅਦ 6:30 ਵਜੇ ਬ੍ਰੇਕਫਾਸਟ ਹੁੰਦਾ ਸੀ, ਜਿੱਦਾਂ ਉੱਥੇ ਡੇਲੀ ਬ੍ਰੇਕਫਾਸਟ ਵੱਖਰਾ ਹੁੰਦਾ ਸੀ, ਕਦੇ ਸੈਂਡਵਿਚ ਹੁੰਦੇ ਸੀ, ਕਦੇ ਆਲੂ ਪਰਾਂਠੇ ਹੁੰਦੇ ਸੀ, ਕਦੇ ਚਾਹ ਦੇ ਨਾਲ ਏਦਾਂ, ਤੇ 8-9 ਵਜੇ ਤੱਕ ਫਿਰ ਪਾਸਤਾ ਆ ਜਾਂਦਾ ਹੁੰਦਾ ਸੀਗਾ ਪਿੱਛਿਓਂ ਬਣ ਕੇ, ਤੇ ਉਹ 11 ਵਜੇ ਤੱਕ ਉਹ ਸਰਵ ਹੁੰਦਾ ਸੀ, 11 ਵਜੇ ਨਾਲ ਦੀ ਨਾਲੇ ਫਿਰ ਜਿਹੜਾ ਦੁਪਹਿਰ ਦਾ ਰਾਈਸ ਤੇ ਕੜੀ ਸ਼ੁਰੂ ਹੋ ਜਾਂਦੀ ਸੀ 4 ਵਜੇ ਤੱਕ, ਫਿਰ ਘੰਟੇ ਦੀ ਬ੍ਰੇਕ ਪਾ ਕੇ ਫਿਰ 6 ਵਜੇ ਫਿਰ ਦੁਬਾਰਾ ਆਪਣਾ 5:30 ਫਿਰ ਦੁਬਾਰਾ ਆਪਣਾ ਜੀ ਲੰਚ ਦਾ ਸ਼ੁਰੂ ਡਿਨਰ ਸ਼ੁਰੂ ਹੋ ਜਾਂਦਾ
ਸੀ। ਤੁਹਾਨੂੰ ਆ ਕੇ ਲੋਕਾਂ ਨੇ ਕਦੇ ਹੈਰਾਨੀ ਨਹੀਂ ਪ੍ਰਗਟ ਕੀਤੀ ਵੀ ਤੁਸੀਂ ਇੰਨੇ ਦਿਨਾਂ ਤੋਂ ਇੱਥੇ ਹੈਗੇ ਹੋ, ਬਈ ਕਿੱਦਾਂ ਚੱਲ ਰਿਹਾ ਕੰਮ, ਕੋਈ ਲੋਕ ਪੁੱਛਦੇ ਹੋਣੇ, ਤਾਰੀਫ ਵੀ ਕਰਦੇ ਹੋਣੇ ਤੁਹਾਡੇ ਸਪਿਰਿਟ ਦੇ?
ਜੀ ਉਹੀ ਮੈਂ ਕਹਿ ਰਿਹਾ ਕਿ ਉਹਨਾਂ ਦੇ ਪਿਆਰ ਨੇ ਸਾਨੂੰ ਉੱਥੇ ਰੱਖ ਲਿਆ, ਤੇ ਉਹਨਾਂ ਨੇ ਮਤਲਬ ਪਿਆਰ ਹੀ ਸਾਨੂੰ ਇੰਨਾ ਜ਼ਿਆਦਾ ਦਿੱਤਾ, ਤੇ ਮਤਲਬ ਸਾਡਾ ਦਿਲ ਹੀ ਨਹੀਂ ਕੀਤਾ ਉੱਥੋਂ ਆਉਣ ਨੂੰ, ਸਾਨੂੰ ਲੱਗਾ ਕਿ ਜੇ ਉਹ ਇੰਨਾ ਸਾਨੂੰ ਮਤਲਬ ਉਹ ਅਸੀਂ ਵੀ ਉਹਨਾਂ ਨੂੰ ਨਹੀਂ ਜਾਣਦੇ, ਉਹ ਵੀ ਸਾਨੂੰ ਨਹੀਂ ਜਾਣਦੇ, ਇੱਕ ਸਿਰਫ ਸੇਵਾ ਦੇ ਕਰਕੇ ਸਾਂਝ ਪਈ ਆ, ਤੇ ਉਹ ਮਤਲਬ ਇੰਨਾ ਪਿਆਰ ਦੇ ਰਿਹਾ ਤੇ ਅਸੀਂ ਕਿਉਂ ਨਾ ਥੋੜੇ ਦਿਨ ਹੋਰ ਸੇਵਾ ਕਰੀਏ ਉੱਥੇ ਰਹਿ ਕੇ, ਤੇ ਸੋ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਸਾਰਿਆਂ ਨੂੰ। ਹੁਣ ਜਦੋਂ ਵਾਪਸ ਵੀ ਜਾਂਦੇ ਹਾਂ ਤੇ ਮਤਲਬ ਈਵਨ ਸਾਨੂੰ ਪਰਸਨਲ ਕਮੈਂਟਸ ਬੜੇ ਆਉਂਦੇ ਆ ਕਿ ਤੁਸੀਂ ਆ, ਕੋਈ ਕਹਿੰਦਾ ਕਿ ਤੁਹਾਨੂੰ ਖਾਣੇ ਤੇ ਘਰ ਸੱਦਣਾ ਆ, ਕੋਈ ਕੁਛ ਕਹਿ ਰਿਹਾ, ਕੋਈ ਹੁਣ ਵੀ ਸਾਨੂੰ ਮਤਲਬ ਸਪੈਸ਼ਲ ਇਨਵੀਟੇਸ਼ਨ ਵੀ ਆ ਰਹੀਆਂ ਉਹਨਾਂ ਵੱਲੋਂ, ਜਿੱਦਾਂ ਪਰਸਨਲ ਜਿਹੜੇ ਆਮ ਲੋਕੀ ਆ ਉਹਨਾਂ ਵੱਲੋਂ ਵੀ, ਤੇ ਬੜਾ ਚੰਗਾ ਮਹਿਸੂਸ ਹੁੰਦਾ ਜੀ ਉਹ ਸਾਰੀਆਂ ਚੀਜ਼ਾਂ ਦਾ।
ਤੇ ਕੱਲ੍ਹ ਤੁਸੀਂ ਸਾਸ ਫੀਲ, ਤੁਸੀਂ ਸੰਡੇ ਨੂੰ ਤੁਸੀਂ ਸਾਸ ਫੀਲ ਗਏ ਹੋ, ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਮੈਨੂੰ ਪਤਾ ਲੱਗਿਆ ਕਿ ਮਤਲਬ 250 ਘਰਾਂ ਦੇ ਵਿੱਚੋਂ 50-55 ਘਰ ਹੀ ਸੜ ਗਏ ਆ, ਅਤੇ ਬਹੁਤ ਸਾਰੇ ਲੋਕ ਘਰਾਂ ਦੇ ਅੰਦਰ ਵਾਪਸ ਵੀ ਨਹੀਂ ਜਾ ਸਕਦੇ, ਉੱਥੇ ਜਾ ਕੇ ਕਮਿਊਨਿਟੀ ਨਾਲ ਮਿਲ ਕੇ ਕਿੱਦਾਂ ਲੱਗਿਆ? ਉਹਨਾਂ ਦੇ ਫੰਕਸ਼ਨ ਦੇ ਉੱਤੇ ਮੈਨੂੰ ਦੱਸਿਆ ਗਿਆ ਕਿ ਤੁਸੀਂ ਉਹਨਾਂ ਨੇ ਤੁਹਾਨੂੰ 100-150 ਬੰਦਿਆਂ ਦੀ ਕੇਟਰਿੰਗ ਦੇ ਲਈ ਕਿਹਾ ਸੀਗਾ, ਤੁਸੀਂ ਉਹ 2 ਦਿਨਾਂ ਦੇ ਅੰਦਰ ਹੀ ਕੰਮ ਕਰਤਾ?
ਹਾਂਜੀ ਉੱਥੇ ਬਿਲਕੁਲ ਤੁਹਾਡੀ ਗੱਲ, ਮੈਂ ਕੱਲ੍ਹ ਹੀ ਉਹਨਾਂ ਨਾਲ ਕਿਉਂਕਿ ਅਸੀਂ ਗੱਲ ਕਰਦੇ ਸੀ, ਅਤੇ ਕਈਆਂ ਦੇ ਘਰ ਵੀ ਇੰਸ਼ੋਰ ਨਹੀਂ ਸੀਗੇ, ਅਤੇ ਕਿਉਂਕਿ ਉੱਥੇ ਇੰਸ਼ੋਰੈਂਸ ਕਾਫੀ ਮਹਿੰਗੀ ਹੁੰਦੀ ਆ, ਅਤੇ ਲੋਕ ਹੁਣ ਕੁਛ ਕੁ ਚੀਜ਼ਾਂ ਕਵਰ ਕਰਾ ਲੈਂਦੇ ਅਤੇ ਸਾਰੀਆਂ ਨਹੀਂ ਕਵਰ ਕਰਵਾਉਂਦੇ। ਹੁਣ ਇੱਕ ਆਦਮੀ ਸੀਗਾ, ਉਹਦਾ ਜਿੱਦਾਂ ਸਾਰਾ ਟੂਲਸ ਵਗੈਰਾ ਜੋ ਵੀ ਆਪਣਾ ਉਹ ਕੰਮ ਕਰਦਾ ਸੀਗਾ, ਉਹ ਇੱਕ ਗਰਾਜ ਸੀ, ਉਹ ਸਾਰੇ ਟੂਲ ਹੀ ਸੜ ਗਏ, ਉਹ ਕਹਿੰਦਾ ਉਹ ਮੈਨੂੰ ਕਦੇ ਵੀ ਇੰਸ਼ੋਰੈਂਸ ਨੇ ਨਹੀਂ ਦੇਣੇ ਹੈਗੇ, ਉਹ 50-55 ਹਜ਼ਾਰ ਦੇ ਟੂਲ ਹੀ ਸੀਗੇ ਉਹਦੇ। ਸੋ ਏਦਾਂ ਉੱਥੇ ਤਕਰੀਬਨ ਹਾਂਜੀ ਮਤਲਬ ਜਿਹੜਾ ਇਲਾਕਾ ਬਿਲਕੁਲ ਹੀ ਖਤਮ ਜਿਹਾ ਹੋ ਗਿਆ, ਜਿੱਦਾਂ ਟੋਟਲੀ ਉੱਥੇ ਦਰਖਤ ਵੀ ਸਾਰੇ ਸੜ ਗਏ ਆ, ਘਰ ਵੀ ਸੜ ਗਏ ਆ, ਤੇ ਕਾਫੀ ਨੁਕਸਾਨ ਹੈ। ਬਟ ਸਟਿਲ ਉਹ ਮਤਲਬ ਇੱਕ ਜੇ ਹੁਣ ਸਾਡੇ ਵਾਂਗ ਜਿੱਦਾਂ ਕਈ ਬੰਦੇ ਜ਼ਿਆਦਾ ਸਾਡੇ ਜਦੋਂ ਕੋਈ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਹੀ ਮਤਲਬ ਡਿੱਗ ਜਾਂਦੇ ਹਾਂ ਅਸੀਂ ਥੱਲੇ ਕੋ, ਮਤਲਬ ਮੁੜ ਕੇ ਉੱਠਣ ਵਾਲੀ ਗੱਲ ਨਹੀਂ ਹੁੰਦੀ, ਪਰ ਉਹ ਅੰਦਰੋਂ ਮਜ਼ਬੂਤ ਆ, ਜਿੱਦਾਂ ਰੋਂਦੇ ਨਹੀਂ ਹੈਗੇ, ਠੀਕ ਆ ਹੈਪਨ ਹੋ ਗਿਆ, ਹਾਲਾਤ ਦੇ ਨਾਲ ਖੜੇ ਆ ਜਿੱਦਾਂ ਵੀ ਹੈਗੇ ਆ
ਜੀ। ਸਿੱਖ ਵਲੰਟੀਅਰ ਆਸਟ੍ਰੇਲੀਆ ਦੀ ਟੀਮ ਵਿੱਚ ਸੁਖਵਿੰਦਰ ਕੌਰ, ਜੋ ਕਿ ਇਸ ਟੀਮ ਵਿੱਚ ਮੁੱਖ ਸ਼ੈਫ ਦੀ ਭੂਮਿਕਾ ਵਜੋਂ ਹਨ, ਉਹਨਾਂ ਬਾਰੇ ਅਸੀਂ ਪਹਿਲਾਂ ਇੱਕ ਵਾਰ ਖਬਰ ਦਿੱਤੀ ਸੀ ਕਿ ਕਿੱਦਾਂ ਉਹਨਾਂ 10 ਸਾਲਾਂ ਦੌਰਾਨ ਆਪਣੀ ਪਹਿਲੀ ਭਾਰਤ ਫੇਰੀ ਰੱਦ ਕਰ ਦਿੱਤੀ, ਜੋ ਕਿ ਉਹਨਾਂ ਆਪਣੀ ਬਿਮਾਰ ਭੈਣ ਨੂੰ ਮਿਲਣ ਜਾਣ ਲਈ ਮਿੱਥੀ ਸੀ। ਪਰ ਸੁਣੋ ਕਿ ਬੈਂਸਡੇਲ ਨੇਬਰਹੁੱਡ ਦੀ CEO ਲੀਐਨ ਜੈਨਿੰਗਸ, ਜੋ ਕਿ ਇਸ ਟੀਮ ਦੇ ਨਾਲ ਕੰਮ ਵੀ ਕਰਦੀ ਰਹੀ, 16 ਦਿਨਾਂ ਦੌਰਾਨ ਉਹਨਾਂ ਦੇ ਨਾਲ ਵੀ ਰਹੇ ਅਤੇ ਲਗਾਤਾਰ ਗੱਲਬਾਤ ਵੀ ਕਰਦੇ ਰਹੇ, ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ?
ਵੀ ਕਾਲਡ ਹਰ ਸੂਫੀ ਐਂਡ ਸ਼ੀ ਵਾਸ ਵਿਦ ਆਸਟ੍ਰੇਲੀਆ ਪੋਸਟ ਐਂਡ ਦੇ ਗੇਵ ਹਰ ਲੀਵ ਵਿਚ ਵਾਸ ਅਮੇਜ਼ਿੰਗ ਟੂ ਬੀ ਅਬਲ ਟੂ ਸਪੋਰਟ ਹਰ ਟੂ ਸਟੇ ਦੇਅਰ ਐਂਡ ਕੁੱਕ ਨੋਨ ਸਟਾਪ ਐਂਡ ਸ਼ੀ ਇਵਨ ਗੇਵ ਅਪ ਅ ਟ੍ਰਿਪ ਬੈਕ ਟੂ ਇੰਡੀਆ ਟੂ ਸੀ ਹਰ ਸਿਕ ਸਿਸਟਰ ਹੂ had a stroke over there, so that was so compassionate and of her to be able to do that. You know, it's just amazing that not only did she give up her trip to India, but also where she worked, gave her time in leave to come up and stay, and they did stay at the neighborhood house there and slept.
They were there for 16 days. Were you able to understand the spirit or why they did what they did there?
Oh, certainly. Yes, I did. Because I went to Punjab a year ago, and I stayed with a family in Bathinda.
Okay. Yeah, Bathinda, yes.
And that family showed me all around the temples and the generosity that the Punjabi people, the Sikh community, do in their own country. I went to the Golden Temple. I had a private tour of all the kitchens there, which was amazing. So that generosity that there is there in Punjab is now here in Australia, and the empathy and that is just amazing. it was good for me actually to have them there. I felt like, you know, they're part of my family.
Want to hear more stories like this? Listen on Apple Podcasts, Google Podcasts, Spotify, or wherever you get your podcasts from.